अलक मत छोरी, तुम आपन बिरदर खाओ, तुमरी शरण तुम्हारी आशा, तुम्हें सजन सुहेले राखो राखन हार दयाला, नानक करके भूले राखो राखन हार दयाला, नानक करके भूले और गुरु बाबा जी की शिक्षा में पूरा पूरा सफला करो। बीबिया चाहता है बच्चों चुप रखने की फेचल कर, क्यों थोड़ा जा समा सबबी आता है, इसमें जेकर बच्चों के रौले गौले ही खराब कर दिता फिर थोड़ा आया ये सब का साडा आया भी इतने निस्ली है। तो चाहिए जिन्हों पास बच्चे हैं बेहतर है वो तो बीबिया बच्चों लेके बाहर चलिया जा, बाहर टहली जाओ फिरी जाओ या बैठ जाओ, बच्चे चुप रखो, लेकिन अंदर बच्चे का शोर होना बिल्कुल नहीं चाहिए। थानू तो पता है लखा लखा की तैदाद के किसी का सह भी नहीं सुनता हों, जिन्ह प्रेमिया ने अपने इंडिया भारत पंजाब शहर या पिंड दीवान अटेंड किए हैं सत्संग किया है उन्होंने पता लखां लखां की तादाद होंगी है, पर किसी का सह तक भी नहीं सुनता हों, बच्चे की आवाज तक किमें आनी, इन्ने जिन्ने कसी इतने बैठे इन्ने तो उ सेवादार फिर देंगे चार फिर सेवा करने वाले तुम इन्ने की रौला पाई जाने। एक अद्धी बीबी बस एक अद्धे बच्चे चुप ना करा करके सारे दे रंग भंग पाई जाती है, यह ख्याल रहे यही नहीं ਵੀ ਹੋਰ ਨਾਲ ਨੁਕਸਾਨ ਹੈ ਉਸ ਦੋਸ਼ ਦਾ ਭਾਗੀ ਤੁਹਾਨੂੰ ਹੋਣਾ ਪਏਗਾ। ਇਹ ਸੋਚ ਲਓ ਆਏ ਫਾਇਦੇ ਵਾਸਤੇ ਹੋ, ਕਿਤੇ ਉਲਟਾ ਨੁਕਸਾਨ ਨਾ ਉਠਾ ਕੇ ਜਾਏ। ਬਿਹਤਰ ਹੈ ਬੱਚੇ ਨੂੰ ਆਪਣੇ ਆਪ ਹੀ ਬਾਹਰ ਲੈ ਜਾਓ, ਅੰਦਰ ਬੱਚਾ ਚੁੱਪ ਨਹੀਂ ਕਰਿਆ ਕਰਦਾ, ਜਿਹਦਾ ਸਵਾਲ ਇਹੋ ਜਿਹਾ ਹੈ। ਸੋ ਬਾਹਰ ਬੈਠੇ ਰਹੋ, ਉੱਥੇ ਤੁਹਾਨੂੰ ਸੁਣੀ ਜਾਏਗਾ, ਕੋਈ ਐਡੀ ਮੁਸ਼ਕਿਲ ਗੱਲ ਨਹੀਂ। ਦਰਵਾਜ਼ੇ ਦੇ ਬਾਹਰਲੇ ਪਾਸੇ ਬਹਿ ਜਾ, ਸਮੇਂ ਨੂੰ ਖਰਾਬ ਨਾ ਕਰੋ। ਅਵਸਾਸ਼ਨ ਸਮਾਂ ਦੁਰਲੱਭ ਚੀਜ਼ ਹੈ। ਇਸੇ ਸਮੇਂ ਨੂੰ ਅਸੀਂ ਨਰਕ ਬਣਾ ਸਕਦੇ ਹਾਂ, ਇਸੇ ਸਮੇਂ ਨੂੰ ਅਸੀਂ ਸਵਰਗ ਬਣਾ ਸਕਦੇ ਹਾਂ, ਇਸੇ ਸਮੇਂ ਨੂੰ ਅਸੀਂ ਬੈਕੁੰਠ ਬਣਾ ਸਕਦੇ ਹਾਂ, ਇਸੇ ਸਮੇਂ ਨੂੰ ਅਸੀਂ ਰੱਬ ਬਣਾ ਸਕਦੇ ਹਾਂ। ਜੋ ਕੁਛ ਬਣਾਉਣਾ ਉਹ ਵੀ ਕੁਛ ਬਣਾ ਸਕਦੇ ਹਾਂ। ਉਹ ਕਿਵੇਂ? ਸ਼ੰਕਾ ਪੈਦਾ ਕਰਦਾ ਹੈ ਸੁਣਨ ਵਾਲਾ, ਸ਼ੰਕਾਬਾਦੀ ਵੀ ਨਰਕ ਸਵਰਗ ਬੈਕੁੰਠ ਰੱਬ ਇੱਕੋ ਸਮਾਂ ਕਿਵੇਂ ਬਣ ਗਿਆ? ਅਗਰ ਇਸ ਸਮੇਂ ਨੂੰ ਬੁਰਾਈਆਂ ਵਿੱਚ ਬੁਰੇ ਕੰਮਾਂ ਵਿੱਚ ਖਰਚ ਕਰੋਗੇ, ਇਹ ਨਰਕ ਬਣ ਜਾਏਗਾ, ਉਹਦਾ ਫਲ ਨਰਕ ਹੈ, ਦੋਜ਼ਖ ਹੈ, ਦੁੱਖ ਹੈ। ਅਗਰ ਇਸ ਸਮੇਂ ਨੂੰ ਪੁੰਨ ਧਰਮ ਕੰਮਾਂ ਵਿੱਚ ਲਗਾਓਗੇ, ਇਹ ਸਵਰਗ ਬਣ ਜਾਏਗਾ, ਸੁੱਖ ਹੈ। ਅਗਰ ਇਸ ਸਮੇਂ ਨੂੰ ਹਰੀ ਜਸ ਵਿੱਚ ਲਗਾਓਗੇ, ਬੈਕੁੰਠ ਬਣ ਜਾਏਗਾ, ਕਿਉਂਕਿ ਹਰੀ ਜਸ ਬੈਕੁੰਠ ਵਿੱਚ ਹਰੀ ਜਸ ਦੇ ਆਨੰਦ ਮਾਣਦੇ ਨੇ ਭਗਤ ਜਨ। ਅਗਰ ਇਸ ਸਮੇਂ ਨੂੰ ਬ੍ਰਹਮ ਵਿਚਾਰ ਵਿੱਚ ਲਗਾ ਕੇ ਤਦਰੂਪ ਕਰਦੇ ਹੋਗੇ, ਇਹ ਸਮਾਂ ਬ੍ਰਹਮ ਰੂਪ ਪਰਮੇਸ਼ਰ ਰੂਪ ਬਣ ਜਾਏਗਾ। ਤਾਂ ਤੇ ਆਪਣਾ ਅਖਤਿਆਰ ਹੈ, ਇਸ ਸਮੇਂ ਨੂੰ ਸਫਲਾ ਕਰੋ, ਜ਼ਿਆਦਾ ਤੋਂ ਜ਼ਿਆਦਾ ਸਫਲਾ ਕਰਨ ਦੀ ਖੇਚਲ ਕਰੋ। ਪਰ ਇਹਨਾਂ ਗੱਲਾਂ ਦੀ ਸੂਝ ਪੈਂਦੀ ਸਤਸੰਗ ਤੋਂ ਹੀ। ਸਤਸੰਗ ਦੀ ਮਹਿਮਾ ਤਦੇ ਹੀ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਐਸਾ ਫਰਮਾਉਂਦੇ ਹਨ। ਸੁਣਿਓ ਮੇਰੇ ਮੀਤਾ ਜੀ, ਸੁਣਿਓ ਮੇਰੇ ਮੀਤਾ ਜੀ, ਫਲ ਚਤੁਰ ਕੀਤਾ ਅੰਧਲੇ ਤ੍ਰਿਭੁਵਨ ਸੂਝਿਆ, ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਕੀ, ਸੁਣ ਹੋ ਮੇਰੇ ਮੀਤਾ। ਸਾਹਿਬ ਗੁਰੂ ਪੰਚਮ ਪਾਤਸ਼ਾਹ ਸਤਸੰਗ ਦੀ, ਸਾਧੂ ਸੰਗਤ ਦੀ, ਸਾਧ ਸੰਗਤ ਦੀ ਮਹਿਮਾ ਵਰਣ ਕਰਦੇ ਹਨ। ਜਿਵੇਂ ਅੱਠ ਧਾਤਾਂ ਪਿੱਤਲ, ਤਾਂਬਾ, ਕਾਂਸੀ ਆਦਿ ਪਾਰਸ਼ ਨੂੰ ਲੱਗ ਕੇ ਸੋਨਾ ਬਣ ਜਾਂਦੇ ਹਨ, ਇਸੀ ਤਰ੍ਹਾਂ ਇਹ ਜੀਵ ਵੀ ਸਤਸੰਗ ਰੂਪੀ ਪਾਰਸ਼ ਦੁਆਰਾ ਜਿਸ ਪ੍ਰਭੂ ਵਾਹਿਗੁਰੂ ਤੋਂ ਵਿਛੜਿਆ, ਉਹਦੇ ਵੀ ਤਦਰੂਪ ਹੋ ਕੇ ਉਹਦਾ ਰੂਪ ਹੀ ਬਣ ਜਾਂਦਾ ਹੈ। ਜਿਵੇਂ ਸਤਸੰਗ ਦੀ ਮਹਿਮਾ ਉਸ ਪਾਰਸ਼ ਨਾਲ ਵੀ ਬਹੁਤ ਵਿਸ਼ੇਸ਼ ਹੈ। ਗੁਰੂ ਨਾਨਕ ਦੇਵ ਮਹਾਰਾਜ ਸਮੁੰਦਰ 'ਤੇ ਤੁਰੇ ਜਾਂਦੇ, ਜਾਂਦਿਆਂ ਜਾਂਦਿਆਂ ਬੜਾ ਵਕਤ ਲੱਗਿਆ, ਮਰਦਾਨਾ ਪੁੱਛਣ ਲੱਗਿਆ ਗਰੀਬ ਨਵਾਜ਼, ਕਾਹਤੇ ਜਾਂਦੇ ਹਾਂ, ਕਹਿਣ ਲੱਗੇ ਭਾਈ ਮੱਛੀ ਪੁੱਛਦੇ ਜਾ ਰਹੇ ਹਾਂ। ਪੁੱਛਿਆ ਗਰੀਬ ਨਾਲ ਮੱਛ ਕਿੱਡਾ ਕਿ ਲੰਬਾ ਹੈ, ਬੜੀ ਦੇਰ ਦੇ ਚੱਲੇ ਹਾਂ। ਕਹਿਣ ਲੱਗੇ ਹਾਂ ਭਾਈ 100 ਮੀਲ ਲੰਬਾ ਮੱਛ ਹੈ। ਜਾਂਦੇ ਜਾਂਦੇ ਉਹਦੇ ਸਿਰ 'ਤੇ ਰਾਤ ਕੱਟੀ, ਸਵੇਰ ਹੁੰਦਿਆਂ ਉਹਦੇ ਸਰੀਰ ਦਾ ਅੰਤ ਹੋ ਗਿਆ। ਉਹਦੀ ਰੂਹ ਜਿਸਮ ਵਿੱਚੋਂ ਨਿਕਲ ਕੇ ਆਸਮਾਨ ਵਿੱਚ ਰੋਸ਼ਨੀ ਹੁੰਦੀ ਹੈ ਔਰ ਕੁਛ ਬੇਨਤੀ ਕਰਦੀ ਹੈ। ਹਾਂ, ਰੂਹ ਕਹਿੰਦੀ ਹੈ ਮਹਾਰਾਜ ਬੜੀ ਕਿਰਪਾ ਕੀਤੀ, ਆਪਨੇ ਮੇਰੇ ਸ਼ਰਾਪ ਦਾ ਖਾਤਮਾ ਕੀਤਾ। ਇਹ ਵਚਨ ਸੁਣ ਕੇ ਗੁਰੂ ਜੀ ਕਹਿਣਗੇ ਭਾਈ ਬਾਲਾ ਇਸ ਨੂੰ ਪੁੱਛੇ ਕੌਣ ਹੈ, ਇਸ ਨੂੰ ਕਿਸਨੇ ਸ਼ਰਾਪ ਦਿੱਤਾ, ਸ਼ਰਾਪ ਦੇ ਖਾਤਮੇ ਦੀ ਬਾਬਤ ਕਿਸਨੇ ਕੀ ਕੁਛ ਕਿਹਾ, ਜ਼ਰਾ ਖੋਲ੍ਹ ਕੇ ਇਸ ਤੋਂ ਇਹਦੀ ਹਕੀਕਤ ਪੁੱਛ। ਭਾਈ ਬਾਲੇ ਨੇ ਕਿਹਾ ਤੂੰ ਕੌਣ ਹੈ, ਆਪਣੀ ਹਕੀਕਤ ਖੋਲ੍ਹ ਕੇ ਦੱਸ। ਉਸਨੇ ਕਿਹਾ ਭਾਈ ਬਾਲਾ ਮੈਂ ਤ੍ਰੇਤਾ ਯੁੱਗ ਦੇ ਵਿੱਚ ਮਿਥਲਾਪੁਰੀ ਜਿੱਥੇ ਦਾ ਰਾਜਾ ਜਨਕ ਸੀ, ਰਾਜਾ ਵੀ ਸੀ ਔਰ ਬ੍ਰਹਮਗਿਆਨੀ ਵੀ ਸੀ, ਉੱਥੇ ਮੈਂ ਰਹਿੰਦਾ ਹੁੰਦਾ। ਉੱਥੇ ਮੈਂ ਜਦ ਤਾਰੇ ਔਰ ਪਈਆਂ ਤਾਂ ਆਪਣੀਆਂ ਇਹ ਜੀ ਤਪੱਸਿਆ ਕਰਦਾ। ਤਿੰਨ ਕਿਸਮ ਦੀ ਤਪੱਸਿਆ ਸ਼ਾਸਤਰਕਾਰਾਂ ਨੇ ਮੰਨੀ ਹੈ, ਇੱਕ ਤਾਮਸੀ ਤਪੱਸਿਆ ਹੈ, ਇੱਕ ਰਾਜਸੀ ਤਪੱਸਿਆ ਹੈ, ਇੱਕ ਸ਼ਾਂਤ ਕੀ ਤਪੱਸਿਆ ਹੈ। ਤਾਮਸੀ ਤਪੱਸਿਆ ਕੀ ਹੈ, ਸਰੀਰ ਨੂੰ ਜ਼ਿਆਦਾ ਕਸ਼ਟ ਦੇਣਾ, ਜਲ ਧਾਰੇ ਕਰਨੇ, ਧੂੰਆਂ ਤਾਪਣੀਆਂ ਔਰ ਕਈ ਤਰੀਕੇ ਸੇ ਦੇਹ ਨੂੰ ਕਸ਼ਟ ਦੇਣ ਦਾ ਨਾਮ ਤਾਮਸੀ ਤਪ ਹੈ। ਰਾਜਸੀ ਤਪ ਕੀ ਹੈ, ਇੰਦਰਾਂ ਦੇ ਸੰਯਮ ਦਾ ਨਾਮ, ਅੱਖਾਂ ਨੂੰ ਬੁਰੀ ਨਿਗਾਹਾਂ ਤੋਂ, ਕੰਨਾਂ ਨੂੰ ਨਿੰਦਾ ਚੁਗਲੀ ਤੋਂ, ਜ਼ੁਬਾਨ ਨੂੰ ਨਿੰਦਾ ਚੁਗਲੀ ਕਰਨ ਤੋਂ ਇਤਿਆਦਿ। ਇਸੀ ਤਰ੍ਹਾਂ 5 ਜੋ ਗਿਆਨ ਇੰਦਰੀ ਹਨ, ਇਹਨਾਂ ਨੂੰ ਆਪਣੇ ਆਪਣੇ ਵਿਸ਼ਾ ਤੋਂ ਰੋਕਣ ਦਾ ਨਾਮ ਹੀ ਰਾਜਸੀ ਤਪ ਹੈ। ਫਿਰ ਸ਼ਾਂਤ ਕੀ ਤਪ ਕੀ ਹੈ, ਸ਼ਾਂਤ ਕੀ ਤਪ ਹੈ ਮਨ ਦੀ ਬਿਰਤੀ ਨੂੰ ਰੋਕਣਾ, ਭਾਵੇਂ ਸ਼ੀਸ਼ ਮਹਿਲਾਂ ਵਿੱਚ ਬੈਠ ਕੇ ਰੋਕ ਲਏ, ਬਾਣੀ ਦੁਆਰਾ, ਸਿਮਰਨ ਦੁਆਰਾ, ਗੁਰੂ ਚਰਨਾਂ ਦੇ ਧਿਆਨ ਦੁਆਰਾ, ਕੀਰਤਨ ਦੁਆਰਾ, ਵਿਚਾਰ ਦੁਆਰਾ, ਬਿਰਤੀ ਨੂੰ ਰੋਕਣ ਦਾ ਨਾਮ ਹੀ, ਬਿਰਤੀ ਦੇ ਟਕਾ ਦਾ ਨਾਮ ਹੀ ਸ਼ਤੋ ਗੁਣੀ ਤਪ ਹੈ। ਇਹਨਾਂ ਤਪਾਂ ਦੇ ਵਿੱਚ ਬੜਾ ਅੰਤਰਾ ਹੈ, ਬੜਾ ਭੇਦ ਹੈ। ਤਮੋ ਗੁਣੀ ਤਪ ਤਾਂ ਇਹੋ ਜਿਹਾ ਹੈ ਜਿਵੇਂ ਇੱਕ ਲੱਕੜਹਾਰਾ ਸ਼ਹਿਰ ਚੋਂ ਨਿਕਲ ਜਾਏ, ਸਵੇਰੇ ਘਰੋਂ ਚਲਾ ਜਾਂਦਾ ਹੈ, ਸਾਰਾ ਦਿਨ ਜੰਗਲ ਵਿੱਚ ਭਰਾ ਲੱਕੜਾਂ ਦਾ ਇਕੱਠਾ ਕਰਦਾ ਹੈ, ਸ਼ਾਮ ਨੂੰ ਆ ਕੇ ਬਾਜ਼ਾਰ ਵਿੱਚ ਵੇਚਦਾ ਹੈ, ਉਹਦੇ 5-4 ਰੁਪਏ ਕਮਾਉਂਦਾ। ਖੇਚਲ ਬੜੀ ਹੋਈ ਲੇਕਿਨ ਫਲ ਥੋੜ੍ਹਾ ਹੋਇਆ। ਔਰ ਇਹ ਤਾਂ ਹੋ ਗਈ ਤਮਗਣੀ ਤਪ। ਔਰ ਸਤੋਗੁਣੀ ਤਪ ਕੀ ਹੈ, ਜੁਆਰੀ ਦੀ ਨੇ। ਇੱਕ ਜੁਆਰੀ ਹੀਰੇ ਲਾਲ ਜੁਆਰਾ ਦਾ ਵਣਜ ਕਰਨ ਵਾਲਾ ਦੁਕਾਨਦਾਰ ਆਰਾਮ ਨਾਲ ਆਪਣੀ ਦੁਕਾਨ 'ਤੇ ਕੁਰਸੀ 'ਤੇ ਬੈਠਾ ਰਹਿੰਦਾ ਹੈ, ਰੋਜ਼ ਨਾ ਵੀ ਆਵੇ ਕੋਈ ਖਰੀਦਾਰ, 2-4-10-20 ਦਿਨ ਪਿੱਛੋਂ ਵੀ ਇੱਕ ਅੱਧਾ ਖਰੀਦਾਰ ਆ ਜਾਏ, ਹਜ਼ਾਰਾਂ ਰੁਪਏ ਕਮਾ ਲੈਂਦਾ। ਖੇਚਲ ਥੋੜ੍ਹੀ, ਫਲ ਬਹੁਤਾ। ਸਤੋਗੁਣੀ ਤਪ ਜਿਹੜਾ ਹੈ ਇਹ ਜੁਆਰੀ ਵਾਂਗੂ ਹੈ, ਤਮੋਗੁਣੀ ਤਪ ਜਿਹੜਾ ਹੈ ਇਹ ਲਕੜਹਾਰੇ ਵਾਂਗੂ ਹੈ। ਇਸ ਕਰਕੇ ਤਮੋਗੁਣੀ ਤਪ ਦੇ ਵਿੱਚ ਖੇਚਲ ਬਹੁਤੀ ਹੈ, ਕਸ਼ਟ ਬਹੁਤਾ ਹੈ, ਫਲ ਥੋੜ੍ਹਾ। ਸਤੋਗੁਣੀ ਜੋ ਤਪ ਹੈ ਇਹਦੇ ਵਿੱਚ ਖੇਚਲ ਥੋੜ੍ਹੀ, ਫਲ ਬਹੁਤਾ ਹੈ। ਸਤਸੰਗ ਦੇ ਵਿੱਚ ਬਿਰਤੀ ਜੋੜਨੀ ਹਰੀ ਜਸ ਵਿੱਚ, ਇਸਦਾ ਨਾਮ ਸਤੋਗੁਣੀ ਤਪ ਹੈ। ਇਹ ਤਮੋਗੁਣੀ ਰਜੋਗੁਣੀ ਨਾਲ ਵਿਸ਼ੇਸ਼ ਚੰਗਾ, ਸਾਰਿਆਂ ਨਾਲੋਂ ਚੰਗਾ ਸਿਰੇ ਦਾ ਡੰਡਾ ਹੋਇਆ ਨੇ। ਉਹ ਰੂਹ ਕਹਿੰਦੀ ਹੈ ਵੀ ਮੈਂ ਮਿਥਲਾਪੁਰੀ ਵਿੱਚ ਰਹਿੰਦਾ ਹੋਇਆ ਇੱਕ ਤਮੋਗੁਣੀ ਤਪੱਸੀ ਸੀ, ਸਰਦੀ ਦੇ ਮਹੀਨੇ ਜਲ ਧਾਰੇ ਕਰਦਾ, ਗਰਮੀ ਦੇ ਮੌਸਮ ਵਿੱਚ ਦੁਪਹਿਰ ਦੇ ਵੇਲੇ 5 ਧੂੰਆਂ ਲਗਾ ਕੇ 5 ਅਗਨ ਤਾਪਿਆ ਕਰਦਾ, ਜਿਹਨੂੰ ਧੂੰਆਂ ਤਾਪਣੀਆਂ ਕਹਿੰਦੇ ਹਨ। ਸਰੀਰ ਨੂੰ ਕਸ਼ਟ ਕਹਿਣੇ ਗਰਮੀ, ਇੱਕ ਤਾਂ ਦੁਪਹਿਰ ਦੇ ਵੇਲੇ ਵੈਸੇ ਗਰਮੀ ਹੁੰਦੀ ਹੈ, ਇੱਕ ਅੱਗ ਵਿੱਚ ਬੈਠਣਾ, ਇਹ ਇਸ ਕਰਕੇ ਇਉਂ ਕਰਦਾ ਹੁੰਦਾ। ਕਈ ਸਾਲ ਗੁਜ਼ਰ ਗਏ, ਇੱਕ ਦਫ਼ਾ ਦਾ ਜ਼ਿਕਰ ਕਹਿੰਦਾ ਮੈਂ ਸ਼ਹਿਰ ਦੇ ਵਿੱਚ ਇੱਕ ਤਲਾਹ ਹੈ, ਹੁਣ ਬਜਾਏ ਜਲਧਾਰੇ ਕਰਨ ਦੇ ਮੈਂ ਪਾਣੀ ਵਿੱਚ ਖੜਦਾ ਹੁੰਦਾ, ਗਲ ਗਲ ਪਾਣੀ ਵਿੱਚ, ਠੰਡੇ ਪਾਣੀ ਵਿੱਚ ਖੜ ਕੇ ਤਪ ਕਰਦਾ। ਮੈਂ ਪਾਣੀ ਵਿੱਚ ਖੜਾ ਤਪ ਕਰ ਰਿਹਾ, ਕੁਛ ਲੋਕ ਇੱਧਰ ਉੱਧਰ ਪਾਸ ਬੈਠੇ ਹਨ ਉਹ ਤਲਾਅ ਦੇ ਕਿਨਾਰੇ ਤੇ। ਉਦੋਂ ਰਾਜਾ ਜਨਕ ਜੀ ਦੀ ਸਵਾਰੀ ਆ ਗਈ, ਉਹਨਾਂ ਮੇਰੇ ਵੱਲ ਦੇਖ ਕੇ ਕਿਹਾ, ਬਹੁਤ ਚਿਰ ਹੋ ਗਿਆ ਇਸ ਬਰਮੀ ਨੂੰ ਕੁੱਟਦੇ ਨੂੰ, ਬਰਮੀ ਦੇ ਕੁੱਟੇ ਤੇ ਸੱਪ ਨਹੀਂ ਮਰਦਾ ਹੁੰਦਾ, ਸੱਪ ਮਰਦਾ ਸੱਪ ਦੇ ਸਿਰ ਵਿੱਚ ਛੋਟਾ ਪਵੇ ਤਾਂ। ਇਸੇ ਤਰ੍ਹਾਂ ਸਰੀਰ ਰੂਪੀ ਬਰਮੀ ਹੈ, ਮਨ ਰੂਪੀ ਸੱਪ ਹੈ। ਕਾਬੂ ਦਾ ਮਨ ਨੂੰ ਕਰਨਾ ਹੈ, ਸਰੀਰ ਨੂੰ ਕਸ਼ਟ ਦਿੱਤਿਆਂ ਮਨ ਕਾਬੂ ਨਹੀਂ ਹੁੰਦਾ। ਮੈਂ ਸਰੀਰ ਨੂੰ ਦੁੱਖ ਦੇਣਾ, ਮਾਨੋ ਬਰਮੀ ਕੁੱਟਣੀ ਹੈ। ਇਸ ਨੂੰ ਦੁੱਖ ਦਿੰਦੇ ਬੜਾ ਸਮਾਂ ਗੁਜ਼ਰ ਗਿਆ, ਕਿੰਨੇ ਸਾਲ ਗੁਜ਼ਰ ਗਏ, ਹੁਣ ਤੂੰ ਸਤਗੁਣੀ ਤਪ ਕਰਿਆ ਕਰ, ਸਤਸੰਗ ਕੀਤਾ ਕਰ, ਮਨ ਚਿੱਤ ਲਗਾ ਕੇ ਸਤਪੁਰਸ਼ਾਂ ਦਾ। ਇਹ ਇੰਨੀ ਗੱਲ ਕਹਿ ਕੇ ਉਹ ਗੁਜ਼ਰ ਗਏ, ਪਾਲਕੀ ਦੇ ਉੱਪਰ ਸਵਾਰ ਸਨ। ਮੈਂ ਇਹ ਗੱਲ ਸੁਣ ਲਈ, ਇਹ ਕੰਨ ਪਾਈ, ਇੱਧਰ ਘਟਤੀ, ਯਾਨੀ ਜਿਸ ਗੱਲ 'ਤੇ ਅਮਲ ਨਾ ਕਰਨਾ ਹੋਵੇ ਉਹਨੂੰ ਕਹਿੰਦੇ ਹਨ ਇਹ ਕੰਨ ਪਾਈ ਅਤੇ ਇੱਧਰੋਂ ਘਟਤੀ। ਇਸ ਕਰਕੇ ਇਉਂ ਮੈਂ ਅਮਲ ਨਹੀਂ ਕੀਤਾ, ਉਸੀ ਤਰ੍ਹਾਂ ਪਾਣੀ ਵਿੱਚ ਖੜਦਾ ਰਿਹਾ। ਫਿਰ ਕੁਝ ਦਿਨ ਤੋਂ ਬਾਅਦ ਉਹਨਾਂ ਦਾ ਗੁਜ਼ਰ ਉੱਧਰ ਦੀ ਹੋਇਆ, ਫਿਰ ਮੇਰੇ ਵੱਲ ਦੇਖ ਕੇ ਕਹਿਣਗੇ, ਤੈਨੂੰ ਉਸ ਦਿਨ ਵੀ ਕਿਹਾ ਸੀ, ਹੁਣ ਇਸ ਤਮਗੁਣੀ ਤਪ ਨੂੰ ਛੱਡ ਕੇ ਤੂੰ ਸਤਗੁਣੀ ਤਪ ਕਰਿਆ ਕਰ, ਮਨ ਚਿੱਤ ਲਗਾ ਕੇ ਸਤਸੰਗ ਕੀਤਾ ਕਰ। ਫਿਰ ਮੈਂ ਸੁਣ ਕੇ ਸੁਣੀ ਕਰ ਦਿੱਤੀ। ਤੀਜੀ ਦਫ਼ਾ ਫਿਰ ਉੱਧਰ ਦੀ ਗੁਜ਼ਰ ਹੋਇਆ ਉਹਨਾਂ ਦਾ, ਮੇਰੇ ਵੱਲ ਦੇਖ ਕੇ ਕਹਿਣਗੇ, ਦੋ ਦਫ਼ਾ ਤੈਨੂੰ ਸਮਝਾਇਆ, ਫਾਇਦੇ ਦੀ ਗੱਲ ਨਹੀਂ, ਤੂੰ ਮੰਨਦਾ ਹੈ, ਅੱਛਾ ਤੇਰੀ ਖੁਸ਼ੀ ਹੈ, ਜੇਕਰ ਤੈਨੂੰ ਪਾਣੀ ਹੀ ਚੰਗਾ ਲੱਗਦਾ ਹੈ, ਇਹ ਸਰੀਰ ਨੂੰ ਛੱਡ ਕੇ, ਤੇਰੀ ਥੋੜ੍ਹੀ ਉਮਰ ਰਹਿੰਦੀ ਹੈ ਹੁਣ, ਤ੍ਰੇਤੇ ਯੁੱਗ ਦੇ ਵਿੱਚ ਬੜੀਆਂ ਬੜੀਆਂ ਉਮਰਾਂ ਹੁੰਦੀਆਂ, 10,000 ਵਰਸ਼ ਦੀ ਉਮਰ ਹੁੰਦੀ, ਤੇਰੀ ਥੋੜ੍ਹੀ ਉਮਰ ਰਹਿੰਦੀ ਹੈ, ਇਸ ਉਮਰ ਨੂੰ ਭੁਗਤ ਕੇ ਇਹ ਸਰੀਰ ਨੂੰ ਛੱਡ ਕੇ ਤੂੰ ਮੱਛ ਦੀ ਜੋਨੀ ਪਵੇਂਗਾ, 100 ਮੀਲ ਲੰਬਾ ਮੱਛ ਹੋਵੇਗਾ। ਇਹ ਗੱਲ ਸੁਣ ਕੇ ਮੈਂ ਬੜਾ ਡਰਿਆ ਵੀ ਇਹ ਬ੍ਰਹਮ ਗਿਆਨੀ ਹੈ, ਇਸਦਾ ਬਚਨ ਐਵੇਂ ਨਹੀਂ ਜਾਣਾ। ਪ੍ਰਾਰਥਨਾ ਕੀਤੀ ਦੋਵੇਂ ਹੱਥ ਜੋੜ ਕੇ, ਮਹਾਰਾਜ ਇਹ ਸ਼ਰਾਪ ਖਤਮ ਕਰ ਦੇਵੇਗਾ ਜੋ ਆਪਨੇ ਮੈਨੂੰ ਸ਼ਰਾਪ ਦੇ ਦਿੱਤਾ। ਕਹਿਣ ਲੱਗੇ, ਇਹਦਾ ਖਾਤਮਾ ਹੋਵੇਗਾ ਕਲਯੁੱਗ ਵਿੱਚ। ਤ੍ਰੇਤੇ ਯੁੱਗ ਦੇ 1000 ਸਾਲ ਰਹਿੰਦੇ ਹਨ, ਉਸ ਤੋਂ ਬਾਅਦ 8,64,000 ਵਰਸ਼ ਦੁਆਪਰ ਯੁੱਗ ਦਾ, ਫਿਰ 5,000 ਵਰਸ਼ ਕਲਯੁੱਗ ਵੀ ਬੀਤ ਜਾਏਗਾ। ਕਲਯੁੱਗ ਦੇ ਵਿੱਚ ਜੀਵਾਂ ਦੇ ਉਧਾਰ ਕਰਨ ਵਾਸਤੇ ਸੰਤ ਅਵਤਾਰ ਗੁਰੂ ਨਾਨਕ ਜੀ ਗੁਰੂ ਅਵਤਾਰ ਹੋਣਗੇ। ਉਹ 7 ਦੀਪਾਂ ਨਵਾਂ ਖੰਡਾਂ ਵਿੱਚ ਫਿਰ ਕੇ ਦੁਨੀਆਂ ਦੇ ਲੋਕਾਂ ਨੂੰ ਸਮੇਂ ਦੇ ਅਨੁਸਾਰ ਸੌਖਾ ਰਸਤਾ, ਨਾਮ ਦਾ ਨਿਸ਼ਨਾਮ, ਗੁਰੂ ਗੁਰਸਿੱਖੀ ਭਗਤੀ ਨਾਲ ਦ੍ਰਿੜ ਕਰਵਾਉਣਗੇ। ਉਹ ਤੇਰੇ ਸਿਰ 'ਤੇ ਰਾਤ ਕੱਟਣਗੇ, ਉਸ ਮੌਕੇ ਤੇਰੇ ਸ਼ਰਾਪ ਦਾ ਖਾਤਮਾ ਹੋਏਗਾ। ਇਹ ਮੈਂ ਬਚਨ ਜਦੋਂ ਉਹਨਾਂ ਕਿਹਾ ਸੁਣ ਲਿਆ। ਆਪ ਇੰਨੀ ਗੱਲ ਕਹਿ ਕੇ ਲੰਘੇ। ਤੋ ਮਹਾਰਾਜ, ਕੁਛ ਸਾਲ ਤੋਂ ਬਾਅਦ ਮੇਰੇ ਸਰੀਰ ਦਾ ਅੰਤ ਹੋ ਗਿਆ, ਉਦੋਂ ਦਾ ਹੀ ਮੈਂ ਮੱਛ ਜੋਨੀ ਪਿਆ ਹੋਇਆ। ਕਿੰਨਾ ਸਮਾਂ ਗੁਜ਼ਰ ਗਿਆ, ਹੁਣ ਆਪ ਦੀ ਕਿਰਪਾ ਹੋਈ ਹੈ, ਮੇਰੇ ਸਿਰ 'ਤੇ ਰਾਤ ਕੱਟੀ, ਹੁਣ ਮੇਰੇ ਸ਼ਰਾਪ ਦਾ ਖਾਤਮਾ ਹੋਇਆ। ਉਹ ਜੋ ਤੱਕ ਆਦਿ ਮੈਂ ਕੀਤਾ ਹੈ ਉਹਦਾ ਫਲ ਭੋਗਣ ਵਾਸਤੇ ਮੈਂ ਸੁਰਗ ਨੂੰ ਚੱਲਿਆ। ਹਾਂ, ਯਾਨੀ ਇੱਥੇ ਇਸ ਗੱਲ ਵੀ ਸਿੱਧ ਹੋਇਆ, ਸਤਗੁਣੀ ਤਪ ਸਤਸੰਗ, ਸਤਸੰਗ ਵਾਲੀ ਪ੍ਰੇਰਦੇ ਸੀ ਉਹ, ਉਹਨਾਂ ਦਾ ਕੋਈ ਮਤਲਬ ਹੀ ਨਹੀਂ ਸੀ। ਸਤਸੰਗ ਜੋ ਹੈ ਇਹ ਮਨ ਦੀ ਇਕਾਗਰਤਾ ਰੂਪੀ ਸਾਧਨ ਹੈ, ਇਹ ਸਤਗੁਣੀ ਤਪ ਹੈ। ਇਸ ਦੁਆਰਾ ਹੀ ਤਮਾਮ ਰੂਹਾਨੀ ਰਾਜਾਂ ਦੀ ਸੂਝਬੂਝ ਪੈਂਦੀ ਹੈ। ਇਸ ਕਰਕੇ ਇਹ ਜਨਮ ਦੀ ਸਫਲਤਾ ਦਾ ਸੌਖਾ ਸਾਧਨ ਹੈ। ਇਉਂ ਇਸੀ ਤਰ੍ਹਾਂ ਗੁਰੂ ਨਾਨਕ ਜੀ ਸੰਸਾਰ ਦਾ ਉਧਾਰ ਕਰਦੇ ਕਰਦੇ ਇੱਕ ਜੰਗਲ ਵਿੱਚ ਬੈਠੇ ਹੋਏ ਮਰਦਾਨਾ ਕੀਰਤਨ ਕਰ ਚੁੱਕਾ ਤਾਂ ਅਰਜ਼ ਕਰਦਾ ਹੈ ਗਰੀਬ ਨਵਾਜ਼, ਕਿੰਨਾ ਚਿਰ ਹੋਇਆ ਘਰ ਤੋਂ ਚੱਲਿਆਂ ਨੂੰ, ਜੇ ਕੋਈ ਸ਼ਹਿਰ ਆਉਂਦਾ ਹੈ ਤਾਂ ਤੁਸੀਂ ਕਹਿੰਦੇ ਬਾਹਰ ਬਾਹਰ ਚੱਲੋ, ਜੇ ਕੋਈ ਪਿੰਡ ਬਸਤੀ ਆਉਂਦੀ ਹੈ ਫਿਰ ਵੀ ਕਹਿੰਦੇ ਬਾਹਰ ਬਾਹਰ ਹੀ ਚੱਲੋ, ਪਰ ਉਹਨੀਆਂ ਜੰਗਲਾਂ 'ਚ ਨਹੀਂ ਫਿਰਦੇ। ਮਹਾਰਾਜ, ਕਿਤੇ ਕੋਈ ਥਾਂ ਟਿੱਕੇ ਸਮਾਂ ਵੀ ਗੁਜ਼ਾਰ ਲਈਏ, ਮੌਸਮ ਬਰਸਾਤ ਦਾ ਹੈ। ਗੁਰੂ ਜੀ ਕਹਿੰਦੇ ਮਰਦਾਨੇ ਆ, ਪ੍ਰਤੀਤ ਹੁੰਦਾ ਤੇਰੀਆਂ ਗੱਲਾਂ ਤੋਂ ਤੈਨੂੰ ਬਸਤੀਆਂ ਸ਼ਹਿਰ ਚੰਗੇ ਲੱਗਦੇ ਨੇ। ਇਹਨਾਂ ਉਜਾੜਾਂ ਤੋਂ ਨਫ਼ਰਤ ਪ੍ਰਤੀਤ ਹੁੰਦੀ ਹੈ, ਪਰ ਭਾਈ ਮਰਦਾਨਾ ਪਤਾ ਹੈ ਇਹ ਉਜਾੜ ਕਿੰਨੇ ਭਾਗਾਂ ਵਾਲੇ ਹਨ, ਜਿਹਨਾਂ ਵਿੱਚ ਬੈਠ ਕੇ ਸਾਈਂ ਦੇ ਪਿਆਰਿਆਂ ਨੇ, ਰੱਬ ਦੇ ਪਿਆਰਿਆਂ ਨੇ ਉਹਦੇ ਨਾਲ ਬਿਰਤੀਆਂ ਜੋੜੀਆਂ, ਸਮਾਧੀਆਂ ਲਾਈਆਂ, ਇਹਨਾਂ ਨੂੰ ਭਾਗਾਂ ਵਾਲੇ ਬਣਾਇਆ ਹੈ। ਇਹਨਾਂ ਕਹਿੰਦੇ ਆ ਗੁਰੂ ਜੀ ਦੇ ਚਿਹਰੇ ਦੀ ਰੰਗਤ ਬਦਲ ਗਈ, ਉਸ ਮੌਕੇ ਹੁਕਮ ਹੋਇਆ ਰਬਾਬ ਉਠਾ, ਮਰਦਾਨੇ ਨੇ ਰਬਾਬ ਉਠਾਇਆ, ਹਜ਼ੂਰ ਨੇ ਸ਼ਬਦ ਦਾ ਉਚਾਰਨ ਕੀਤਾ। ਦਰਸ਼ਨ ਕੇ ਤਾਂ ਫਲੜੀ ਮੇਰਾ ਚੀਤ, ਮੈਂ ਦੇਵਾਨਾ ਭਇਆ ਅਤੀਤ, ਕਰ ਕਾਸ਼ਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ, ਤਉ ਦਰਸ਼ਨ ਕੀ ਕਰੋ ਸਮਾਏ, ਇਤਿਹਾਸ ਗੁਰੂ ਬਾਬਾ ਜੀ ਨੇ ਸ਼ਬਦ ਦਾ ਉਚਾਰਨ ਕੀਤਾ। ਛੱਬੀ ਸਮਾਪਤੀ ਤੋਂ ਬਾਅਦ ਗੁਰੂ ਜੀ ਉੱਠ ਖੜ੍ਹੇ ਹੋਏ, ਕਹਿਣਗੇ ਚੱਲ ਮਰਦਾਨਿਆਂ ਤੈਨੂੰ ਬਸਤੀ ਵੀ ਦਿਖਾ ਦਿੰਦੇ ਹਾਂ, ਬਸਤੀ ਅਤੇ ਉਜਾੜ ਦਾ ਮੁਕਾਬਲਾ ਕਰ ਲਈ। ਅੱਗੇ ਗੁਰੂ ਬਾਬਾ ਜੀ, ਪਿੱਛੇ ਭਾਈ ਬਾਲਾ ਅਤੇ ਮਰਦਾਨਾ। ਉਦੋਂ ਸਾਡੇ ਦੇਸ਼ ਵਿੱਚ ਰਸਤੇ ਚੰਗੇ ਨਹੀਂ ਸਨ ਹੁੰਦੇ, ਆਬਾਦੀ ਥੋੜ੍ਹੀ ਹੁੰਦੀ, ਜੰਗਲਾਤ ਬਹੁਤੇ ਹੁੰਦੇ, ਰਸਤੇ ਖਰਾਬ ਹੁੰਦੇ, ਕਿਤੇ ਚਿੱਕੜ ਆ ਗਿਆ, ਕਿਤੇ ਸਾਫ ਰਸਤਾ ਆ ਗਿਆ। ਇਉਂ ਗੁਰੂ ਜੀ ਨੇ ਜ਼ਿਆਦਾਤਰ ਸਫ਼ਰ ਪੈਦਲ ਕੀਤੇ ਹਨ ਜਾਂ ਸੁਰਤੀ ਦੀ ਸਵਾਰੀ ਕੀਤੀ ਹੈ। ਦੂਰ ਜਾਣਾ ਹੁੰਦਾ ਤਾਂ ਸੁਰਤੀ ਦੀ ਸਵਾਰੀ। ਸੁਰਤੀ ਦੀ ਸਵਾਰੀ ਕਿਵੇਂ? ਮਰਦਾਨੇ ਨੂੰ ਕਿਹਾ ਮਰਦਾਨਿਆਂ ਬੇਬੇ ਨਾਲ ਕੀ ਯਾਦ ਕਰਦੀ ਹੈ? ਮਰਦਾਨਾ ਕਹਿਣਗੇ ਮਹਾਰਾਜ ਆਪਾਂ ਕਿੱਡੀ ਕੁ ਦੂਰ ਹਾਂ ਹੁਣ ਸੁਲਤਾਨਪੁਰੇ ਤੇ? ਦੂਰ ਤਾਂ ਕਹਿੰਦੇ ਬਹੁਤ ਹਾਂ, ਫਿਰ ਪਹੁੰਚਾਂਗੇ ਕਿਵੇਂ? ਕਹਿਣਗੇ ਭਾਈ ਕਰਤਾਰ ਛੇਤੀ ਪਹੁੰਚਾ ਦੇਗਾ। ਨੇਤਰ ਮੀਟ, ਭਾਈ ਬਾਲੇ ਮਰਦਾਨੇ ਨੂੰ ਹੁਕਮ ਹੋਇਆ ਅੱਖਾਂ ਮੀਟੋ, ਅੱਖਾਂ ਮੀਟੀਆਂ ਜਾਂ ਇੱਥੇ ਬੈਠੇ ਜਾਂ ਬੇਬੇ ਨਾਨਕੀ ਦੇ ਘਰ ਬੈਠੇ। یوں سرتی بھی سواری کیتی یا پیدل سفر کیتے زیادہ یوں اس طریقے سے رہے گرو جی اگے پیچھے پیچھے پائی بالا تے مردان رستہ کتے صاف آ جاندا ہے کتے پانی کتے چک موسم برسات دا جو سی یوں شام دا وقت ہویا سورج دے چھپا دا وگا سامنے ایک چھوٹا جا پنڈ دینا جو سارا ہی ٹھگاں دا سی الف تے یہ تک ٹھگ انہاں دا کم کی سی جیڑا کوئی انہاں دے کم آیا اس نو ختم کیتا ودا مال متا سب لٹ کے اپنے قابو کیتا یہ کم انہاں دا سی سو ٹھگاں دا پنڈ کچھ ست وچ باہر بیٹھے ہیں ٹھگ جدوں گرو جی بھائی بالا تے مردانہ انہاں دے چہرے وال انہاں نے تکیا چہرے رونقدار دیکھے ٹھگ جہے ہیں چہرے تو پرخ کرتے ہوں بھی یہاں پاس اِن روپیہ ہے اِن تن دولت ہے چہرے دیکھ کے سوچتے ہیں بھی یہاں پاس باہر تو کچھ زیادہ پھیلا دینا نہیں پر چہرے بڑے رونق والے ہیں یہاں پاس ضرور گجا تن ہے ہیرے لال جواہرات ہون گے خیر انہوں نے کہا آؤ جی بیٹھ بیٹھ بھی لے جا بٹھایا گرو جی نے بھائی بالا مردانہ بھی حضور دے چرنوں میں سج گئے کہنے لگے دسو مہاراج کی چکنا ہے دودھ آد چکو گے یا پانی جل وغیرہ گرو جی کہنے لگے بھائی کچھ نہیں چکنا خیر وہ چلے گئے پھر آ کے کہنے لگے مہاراج اشنان وغیرہ دسو کیویں کرنا ہے گرم پانی نال یا ٹھنڈے نال گرو جی کہنے اشنان بھی نہیں کرنا بھائی پھر چلے گئے سورج چھپ گیا اندھیرا ہونے لگ گیا پھر کہنے لگے مہاراج بھوجن بھی تیار ہے حکم ہوئے ایتھے حاضر کریے نہیں بھوجن شالا بھی چل کے چھک لو گرو جی کہنے لگے بھائی بھوجن بھی نہیں چھکنا یہ جدوں گرو جی نے کہا یہ سن کے وہ باہر نکلے مردانہ کہنے لگے مہاراج مجھے تو بھوک لگی ہوئی ہے مجھے تو کچھ نہ کچھ ملنا چاہیے گرو جی کہنے مردانے ہیں یہ پنڈ ہے ٹھگاں کا انہاں دی ہر چیز دے وچ زہر ملی ہوئی تیری خوشی ہے جے کھانا پینا کچھ منگوا دینا یہ سوچ لے پہلا پھر مردانہ چپ کر کے کہنے لگا اگر یہ جی گل ہے تا میں کچھ نہیں کھانا ہاں کہنے کرتار دے رنگ دیکھیں چل جو کچھ کرتار کر رہا انہوں نے پہلے واسطے سانوں اتنے لیا یوں وہ باہر جا کے ٹھگ سوچتے ہیں بھی اشچر کی گل ہے کہہو جی مسافر آئے اگے جی کوئی مسافر آتا جی چیز کھان دے کھا لینا پی دے پی لینا یہ کچھ انگیکار ہی نہیں کرتے ہیں ایک وچوں کہ بھائی یہ تو سرکار دے سوئیے ہیں یہ تو کوئی سی آئی ڈی ہیں سرکار دے خفیے ہیں ساڈا پید لین واسطے آئے ہیں سو بچوں ایک بول اٹھیا کہنا کچھ بھی ہے سی آئی ڈی تاں کی ہویا نہیں نہیں اسی دوسرا علاج جانتے ہیں دیکھو تو اسی چہرے کیویں چمکتے ہیں تھوڑا جہا تن تو نہیں یہاں پاس بےنت گجے ہیرے لال جواہرات پرتیت ہوندے ہیں کیوں انہوں نوڑ کے دوسرے طریقے سے آپاں قابو کر لیں سو یوں جدو کہا نوجوان منڈیا نو بھائی تھی بھائی رسے رسے پیار کرو ذرا انہوں نے رسے رسے پیار کرنے شروع کر دیتے رات کوئی پہر سوا پہر گزر گئی سی گرو جی ہوں کہ مردانے رباب چھیڑ بھائی مردانے نے رباب اٹھایا حضور نے اچھی سر نال کے شبد کا اچارن یوں کیتا پھر بیٹھ گواڑے ویکھنا Yeah. ਜਾਤ ਜੋਬਨ ਮਾਲ ਪੰਜੇ ਠੱਗ ਕਿਹਨੀ ਠੱਗੀ ਜਗ ਠੱਗਿਆ ਕਿਹਨੇ ਨਾ ਰੱਖੀ ਲੱਜ ਇਹਨਾਂ ਠੱਗਣ ਠੱਗ ਸੇ ਜੋ ਗੁਰ ਕੀ ਪੈਰੀ ਪਾਏ ਪਰ ਕੇਤੇ ਕਰਮਾਂ ਬਾਹਰੇ ਨਾਨਕ ਮੁੱਠੇ ਜਾਏ ਸ਼ਹਿਰਾਂ ਪਿੰਡਾਂ ਵਿੱਚ ਨੇਕ ਆਦਮੀ ਵੀ ਵਸਿਆ ਕਰਦੇ ਹਨ ਬੁਰੇ ਵੀ ਹੁੰਦੇ ਹਨ ਚੋਰ ਵੀ ਹੁੰਦੇ ਨੇ ਕਈ ਠੱਗ ਵੀ ਹੁੰਦੇ ਹਨ ਇਸੀ ਤਰ੍ਹਾਂ ਜਿਸਮ ਇੱਕ ਨਗਰੀ ਹੈ ਇਹਦੇ ਵਿੱਚ ਰੱਬ ਵੀ ਵਸਦਾ ਹੈ ਇਹਦੇ ਵਿੱਚ ਦੇਵਤੇ ਦੈਵੀ ਗੁਣ ਦੇਵਤੇ ਵੀ ਵਸਦੇ ਹਨ ਇਹਦੇ ਵਿੱਚ ਠੱਗ ਵੀ ਵਸਦੇ ਹਨ ਚੋਰ ਵੀ ਵਸਦੇ ਹਨ ਚੋਰ ਇੱਕ ਨਗਰੀ ਪੰਚ ਚੋਰ ਵਸੇ ਬੂਝੇ ਕਿਸ ਆਗੇ ਕਰੇ ਪੁਕਾਰਾ ਸਰੀਰ ਰੂਪੀ ਨਗਰੀ ਦੇ ਵਿੱਚ ਪੰਜ ਚੋਰ ਵਸਦੇ ਨੇ ਕਾਨਪੁਰ ਲਮਹੰਕਾਰ ਇਹਦੇ ਆਤਮ ਧਨ ਨੂੰ ਲੁੱਟੀ ਜਾਂਦੇ ਹਨ ਆਤਮ ਧਨ ਲੁੱਟ ਕੇ ਇਸਨੂੰ ਆਤਮਿਕ ਨੁਕਤੇ ਨਿਗਾਹ ਤੋਂ ਕੰਗਾਲ ਕਰ ਦਿੱਤਾ ਹੋਇਆ ਹੈ ਕਾਇਆ ਨਗਰੀ ਪੰਜ ਚੋਰ ਵਸੀਅਲੇ ਵਰਜਿਤ ਚੋਰੀ ਧਾਵੇਂ ਤੈ ਰਸਮਾਲ ਰੱਖੇ ਜੋ ਨਾਨਕ ਮੋਖ ਮੁਕਤ ਤੋਂ ਖਾਵੇ ਪੰਜ ਚੋਰ ਨੈਨੋ ਨੀਂਦ ਪਰ ਦਿਸ਼ਟ ਵਿਕਾਰ ਸਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾਧ ਮਨ ਸੋਇਆ ਮਾਇਆ ਵਿਸਮਾਦ ਸ਼ਗਲ ਸਹੇਲੀ ਆਪਣੇ ਰਸਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ ਮੂਸਨ ਹਾਰ ਪੰਚ ਬਟਵਾਰੇ ਸੂਨੇ ਨਗਰ ਪ੍ਰੇਠ ਗਿਆਰੇ ਉਨਤੇ ਰਾਖੇ ਬਾਪ ਨ ਮਾਈ ਉਨਤੇ ਰਾਖੇ ਮੀਤ ਨ ਭਾਈ ਦਰਬ ਸਿਆਣਪ ਨਾ ਹੋਏ ਰਹਿਤੇ ਸਾਧ ਸੰਗ ਹੋਏ ਦੁਸ਼ਟ ਵਸ ਹੋਤੇ ਕਰ ਕਿਰਪਾ ਮੇ ਸਾਰਿੰਗ ਪਾਨ ਸੰਤਨ ਧੂਰ ਸਰਬ ਨਿਧਾਨ ਸਾਬਤ ਪੂੰਜੀ ਸਤਿਗੁਰ ਸੰਗ ਨਾਨਕ ਜਾਗੇ ਪਾਰ ਹੁੰਕੇ ਰੰਗ ਸੋ ਜਾਗੇ ਜਿਸ ਪਦ ਕਿਰਪਾਲ ਇਹ ਪੂੰਜੀ ਸਾਬਤ ਧਨਮਾਲ ਪੰਜ ਚੋਰ ਪੰਜਾਂ ਚੋਰਾਂ ਨੇ ਲੁੱਟਿਆ ਕਰ Thank you. चोरा ने आत्म धन लुट के इस जीव ने कंगाल कर दिता होया है। भीखा भूखा को नहीं सबकी गहड़ी लाल गहड़ी को न जानते तांते भय कंगाल। ये आत्म शहजादा है पर जब इसका धन लुटिया गया ये कंगाल बन गया। इतने पंज चोर दसे इसी नगरी विच पंज ठग दसे हैं। रूप राज जात जोगन माल पंजे ठग। रूप राज जात जोगन माल रूप मद विच अंधा होके परमेश्वर का भजन नहीं करता मानो ठगया गया। राज मद विच अंधा होके रब न भुल जाता है मानो ठगया गया। जोगन जाने की लहर विच भी रब न भुल जाता है। चंगी जात मद विच आके भी रब नूं भुल जांदा है। माल धन मद विच आके भी रब नूं भुल जांदा है। इन्हां नूं पंजे ठग दसिया है। इन्हां ने इस जीव नूं आत्म धन ठग के कंगाल कर दिता होया है। फिर दे ठगवाड़े हो वे कीना सुरवी शब्द का उच्चारण किया मरदाने ने रबाब बजा। सो इस शब्द का उन्होंने लोगों उपर एहोजा गहरा असर पिया जो ये गुंदा गुंदे सन भी इन्हों रस्या नाल मिल के खत्म करो। इन्हों पास जो गुजा धन है उसनों अपने काबू करो। सारे सुसरी वागू नींद आ जाती है। एक ही बंदा पिंड जागदा ना रह गया। ਸਮਾਂ ਆਪਣੀ ਰਫ਼ਤਾਰ ਤੁਰਿਆ ਹੀ ਜਾਂਦਾ ਹੈ। ਕਿਤਨੇ ਨੂੰ ਉਹ ਸਮਾਂ ਆ ਗਿਆ ਜਿਹੜਾ ਵਾਹਿਗੁਰੂ ਦੇ ਪਿਆਰਿਆਂ ਦੇ ਜਾਗਣ ਦਾ ਸਮਾਂ ਹੈ। ਚੌਥੇ ਪੈਰ ਸੁਬਾਹ ਕੇ ਸੁਰਤੀਆਂ ਉਪਜੈ ਚਾਹ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਸੱਚਾ ਨਾ ਅੰਮ੍ਰਿਤ ਵੇਲਾ। ਸੱਚਣਾ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਜਾ। ਅੰਮ੍ਰਿਤ ਵੇਲਾ ਵੀ ਕਰਕੇ ਕਥਨ ਕੀਤਾ ਹੈ। ਉਸ ਵੇਲੇ ਉੱਠ ਕੇ ਇਸ਼ਨਾਨ ਕਰਕੇ ਜੋ ਵਾਹਿਗੁਰੂ ਦਾ ਭਜਨ ਕਰਦੇ ਹਨ ਉਹਨਾਂ ਨੂੰ ਕੀ ਫਲ ਮਿਲਦਾ ਹੈ, ਗੁਰੂ ਜੀ ਉਹ ਦਰਸਾਉਂਦੇ ਹਨ। ਕਰ ਇਸ਼ਨਾਨ ਸਿਮਰ ਪਰਵੇ ਆਪਣਾ ਮਨ ਤਨ, ਇਸ਼ਨਾਨ ਸਿਮਰ ਪਰਵ ਆਪਣਾ ਮਨ ਤਨ ਭੈ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸ਼ਰਨ, ਪਲਟੇ ਭਲੇ ਸੰਜੋਗਾ। ਅੰਮ੍ਰਿਤ ਵੇਲੇ ਬ੍ਰਹਮ ਮਹੂਰਤ ਵਿੱਚ ਉੱਠ ਕੇ ਇਸ਼ਨਾਨ ਆਦਿ ਕਰਕੇ ਵਾਹਿਗੁਰੂ ਦਾ ਭਜਨ ਕਰਨ, ਉਹਦਾ ਫਲ ਗੁਰੂ ਜੀ ਇਸ ਸ਼ਬਦ ਵਿੱਚ ਦਰਸਾਉਂਦੇ ਹਨ। ਮਨ ਔਰ ਤਨ ਦੋਨੋਂ ਕਿਸਮ ਦੇ ਰੋਗਾਂ ਦੀ ਨਿਵਿਰਤੀ। ਜਿੱਥੇ ਇਨਸਾਨ ਤਨ ਕਰਕੇ ਰੋਗੀ ਹੈ, ਮਨ ਕਰਕੇ ਵੀ ਰੋਗੀ ਹੈ। ਮਨ ਦੇ ਰੋਗ ਤਨ ਦੇ ਰੋਗਾਂ ਨਾਲ ਬਹੁਤੇ ਦੁਖਦਾਈ ਅਤੇ ਖਤਰਨਾਕ ਹਨ, ਬਲਕਿ ਅਗਲੇ ਜਨਮ ਦੇ ਵਿੱਚ ਲੈ ਜਾਣ ਦਾ ਇਹੀ ਕਾਰਨ ਹਨ। ਇਸ ਕਰਕੇ ਉਸ ਵੇਲੇ ਉੱਠ ਕੇ ਇਸ਼ਨਾਨ ਕਰਨ ਵਾਲਾ, ਭਜਨ ਕਰਨ ਵਾਲਾ ਪੁਰਸ਼ ਮਨ ਤਨ ਦੋਨਾਂ ਕਿਸਮ ਦੇ ਰੋਗਾਂ ਦੀ ਨਿਵਿਰਤੀ ਕਰ ਲੈਂਦਾ ਹੈ, ਫਿਰ ਇਸਦੀ ਕਿਸਮਤ ਵੀ ਆਲਾ ਬਣਦੀ ਹੈ। ਕੋਟ ਵਿਘਨ ਲਾਥੇ ਪ੍ਰਭ ਸ਼ਰਨ, ਤੁਰਤੇ ਭਲੇ ਸੰਜੋਗ। ਵਿਵਹਾਰ ਪਰਮਾਰਥ ਵਿੱਚ ਕਰੋੜਾਂ ਹੀ ਵਿਘਨ ਆਇਆ ਕਰਦੇ ਹਨ, ਜਿਹੜੇ ਯੂੰ ਕਰਦੇ ਨੇ ਉਹ ਵਿਘਨ ਕੁਦਰਤੀ ਦੂਰ ਹੁੰਦੇ ਰਹਿੰਦੇ ਹਨ। ਇਸ ਕਰਕੇ ਹਰ ਵਿਵਹਾਰ ਪਰਮਾਰਥ ਵਿੱਚ ਸਫਲਤਾ ਦੀ ਪ੍ਰਾਪਤੀ ਹੈ। ਉਹ ਵਕਤ ਆਇਆ ਗੁਰੂ ਜੀ ਨੇ ਭਾਈ ਵਾਲੇ ਮਰਦਾਨੇ ਨੂੰ ਹੁਕਮ ਕੀਤਾ, ਉੱਠੋ ਇਸ਼ਨਾਨ ਸੋਧੀ। ਉੱਠੇ ਬਾਹਰ ਪਿੰਡਾਂ ਦੇ ਨੇੜੇ ਨੇੜੇ ਖੂਹ ਹੁੰਦੇ ਸਨ, ਜਾ ਕੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਫਿਰ ਆਪਣੇ ਆਸਣ ਦੇ ਉੱਪਰ ਆ ਕੇ ਸਜ ਗਏ। ਆਪਣੀ ਬਿਰਤੀ ਨੂੰ ਰੋਕ ਕੇ ਸਥੂਲ ਸੂਖਮ ਕਾਰਨ ਪ੍ਰਪੰਚ ਚੋਂ ਅਲੈਦਾ ਕਰਕੇ ਉਹ ਆਨੰਦ ਦਾ ਸਾਗਰ ਜੋ ਵਾਹਿਗੁਰੂ ਉਹਦੇ ਵਿੱਚ ਜੋੜ ਕੇ ਤਦਰੂਪ ਹੋ ਕੇ ਸਮਾਧਿਸ਼ਟ ਹੋ ਜਾਂਦੇ ਹਨ। ਭਾਈ ਬਾਲਾ ਮਰਦਾਨਾ ਇਹ ਵੀ ਸਵਾਸ ਸਵਾਸ ਸਿਮਰਨ ਸ਼ੁਰੂ ਕਰ ਦਿੰਦੇ ਹਨ, ਗੁਰੂ ਚਰਨਾਂ ਦਾ ਧਿਆਨ ਕਰਕੇ ਮਹਿਰ ਹੋ ਜਾਂਦੇ ਹਨ। ਕੁਛ ਸਮੇਂ ਤੋਂ ਬਾਅਦ ਭਾਈ ਮਰਦਾਨੇ ਨੇ ਰਬਾਬ ਸੰਭਾਲਿਆ। ਮਰਦਾਨੇ ਨੂੰ ਹੁਕਮ ਸੀ ਅੰਮ੍ਰਿਤ ਵੇਲੇ ਰੋਜ਼ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰੇ। ਆਸਾ ਜੀ ਦੀ ਵਾਰ ਉਹ ਬਾਣੀ ਹੈ ਜਿਹੜਾ ਰੋਜ਼ ਉਸਦਾ ਪਾਠ ਕਰਦਾ ਹੈ ਜਾਂ ਕੀਰਤਨ ਕਰਦਾ ਪ੍ਰੇਮ ਸ਼ਰਧਾ ਨਾਲ, ਉਹਦੀਆਂ ਸਾਰੀਆਂ ਆਸਾਂ ਪੂਰੀਆਂ ਕਰਨ ਨੂੰ ਸਮਰੱਥ ਹੈ। ਨਿਸ਼ਕਾਮ ਪੁਰਸ਼ਾਂ ਨੂੰ ਵਿਵੇਕ ਦੀ ਦਾਤਾ ਹੈ, ਸਹਿਕਾਮੀ ਪੁਰਸ਼ਾਂ ਨੂੰ ਕਾਮਨਾ ਦੀ ਦਾਤਾ ਹੈ। ਉਹ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਮਰਦਾਨੇ ਨੇ ਮਿੱਠੀਆਂ ਮਿੱਠੀਆਂ ਆਸਾ ਰਾਗ ਦੀਆਂ ਧੁਨਾਂ ਵਿੱਚ ਕਰਨਾ ਸ਼ੁਰੂ ਕੀਤਾ। ਇਹਨੇ ਕੀਰਤਨ ਸਮਾਧੀ, ਕਲਯੁਗ ਦੇ ਵਿੱਚ ਕੀਰਤਨ ਸਮਾਧੀ ਹੈ, ਕਲੂਕਾਲ ਦੇ ਵਿੱਚ ਜਿਤਨੀ ਬਿਰਤੀ ਕੀਰਤਨ ਦੁਆਰਾ ਟਿਕਦੀ ਹੈ ਹੋਰ ਕਿਸੇ ਨੇ ਕਿਸੇ ਸਾਧਨ ਦੁਆਰਾ ਇਤਨੀ ਬਿਰਤੀ ਟਿਕਦੀ ਨਹੀਂ। ਬਿਰਤੀ ਦੇ ਟਕਾ ਦਾ ਨਾਮ ਹੀ ਸਮਾਧੀ ਹੈ, ਚਿੱਤ ਬਿਰਤੀ ਨਿਰੋਧਾ ਸਮਾਧੀ, ਚਿੱਤ ਬਿਰਤੀ ਦਾ ਵਾਹਿਗੁਰੂ ਦੇ ਵਿੱਚ ਟਿਕ ਜਾਣ ਦਾ ਨਾਮ ਹੀ ਸਮਾਧੀ ਹੈ। ਕੀਰਤਨ ਪ੍ਰਧਾਨ ਗੁਰਮੁਖ ਜਪੀਏ ਲਾਇ ਧਿਆਨ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤਸਿਉ ਜਾਏਗਾ। ਕਲਯੁਗ ਦੇ ਵਿੱਚ ਜਲਦੀ ਮਨ ਨੂੰ ਟਿਕਾਉਣ ਦਾ ਸਾਧਨ ਹਰੀ ਕੀਰਤਨ ਹੈ। ਜਿਹੜਾ ਨਿਸ਼ਕਾਮ ਨਿਰਮਾਣ ਨਿਰਵਾਣ ਕੀਰਤਨ ਕਰਨ ਵਾਲਾ ਪੁਰਸ਼ ਹੈ, ਆਪ ਵੀ ਤਰਦਾ ਹੈ, ਕੁਲਾਂ ਨੂੰ ਵੀ ਤਾਰਦਾ ਹੈ, ਰੱਬ ਦੀ ਦਰਗਾਹ ਵਿੱਚ ਸਤਿਕਾਰ ਇੱਜ਼ਤ ਨਾਲ ਜਾਂਦਾ ਹੈ। ਉਹ ਮਰਦਾਨਾ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਦਿੰਦਾ ਹੈ। ਆਪਣੇ ਚਿੱਤ ਬਿਰਤੀ ਨੂੰ ਬਾਣੀ ਦਾ ਰੂਪ ਬਣਾ ਕੇ ਇਉਂ ਕੀਰਤਨ ਕਰਿਆ ਸਮਾਂ ਤੁਰਿਆ ਜਾਂਦਾ ਹੈ। ਚਿੜੀ ਚੌਕੀ ਪਹੁ ਫੁੱਟੀ ਵਗਣ ਬਹੁਤ ਤਰੰਗ, ਅਚਾਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਇਉਂ ਹੌਲੀ ਹੌਲੀ ਚੜ੍ਹਦੀ ਵੱਲੋਂ ਰੋਸ਼ਨੀ ਹੋਈ, ਦੁਨੀਆਂ ਦਾ ਅੰਧਕਾਰ ਦੂਰ ਕਰਨ ਵਾਸਤੇ ਆਪਣੇ ਆਪ ਨੂੰ ਸੂਰਜ ਨੇ ਪ੍ਰਗਟ ਕੀਤਾ। ਮਰਦਾਨਾ ਸ੍ਰੀ ਆਸਾ ਜੀ ਦੀ ਵਾਰ ਦਾ ਭੋਗ ਸੂਰਜ ਦੀ ਟਿੱਕੀ ਚੜ੍ਹਨ ਸਾਰ ਹੀ ਪਾ ਦਿਆ ਕਰਦਾ। ਅਰਦਾਸ ਕਰ ਦਿੱਤੀ ਜੀ ਗਰੀਬ ਨਿਵਾਸ, ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਹੈ, ਕਿਰਪਾ ਕਰੋ, ਕੰਮ ਕੁਲਮ ਅਹੰਕਾਰ ਤੋਂ ਬਚਾਓ, ਚਰਨਾਂ ਦੀ ਪ੍ਰੀਤ ਬਖਸ਼ੋ। ਇਉਂ ਨਮਸਕਾਰ ਕਰਕੇ ਬੈਠ ਗਿਆ। ਪਰ ਗੁਰੂ ਬਾਬਾ ਜੀ ਅਜੇ ਸਮਾਧੀ ਵਿੱਚ ਹੀ ਹਨ। ਕੁਛ ਮਿੰਟਾਂ ਤੋਂ ਬਾਅਦ ਗੁਰੂ ਬਾਬਾ ਜੀ ਨੇ ਨੇਤਰ ਖੋਲ੍ਹੇ, ਕੀ ਦੇਖਿਆ? ਸਰੋਤਾ ਕੋਈ ਵੀ ਨਹੀਂ। ਹੈਰਾਨ ਹੋਏ, ਪੁੱਛਣ ਲੱਗੇ, ਭਾਈ ਬਾਲਾ ਮਰਦਾਨਾ, ਪਿੰਡ ਦੇ ਵਿੱਚ ਇਤਨੀ ਉੱਚੀ ਕੀਰਤਨ ਹੋਣਾ, ਸਰੋਤਾ ਕੋਈ ਵੀ ਨਹੀਂ ਪਹੁੰਚਿਆ? ਮਰਦਾਨੇ ਨੇ ਅਰਜ਼ ਕੀਤੀ, ਜਰੀਵਾ ਸਰੋਤਾ ਕੋਈ ਨਹੀਂ ਆਇਆ। ਅਭਾਗ ਪੁਰਸ਼ਨ, ਮਨ ਭਾਗ ਵੀ ਹੋਣਿਆ, ਇੱਕ ਮੂਹਿਆ ਕੰਧੀ ਪਾਸ, ਭਾਗ ਤੋਂ ਵੀ ਹੋਣੇ ਮਨ ਪੁਰਸ਼ ਕੰਧੀ ਕਹੀਏ, ਦਰਿਆ ਦੇ ਕਿਨਾਰੇ ਬੈਠੇ ਤਿਹਾਏ ਮਰੀ ਜਾਂਦੇ, ਪਾਣੀ ਦਾ ਬੁੱਕ ਨਹੀਂ ਭਰ ਕੇ ਪੀ ਸਕਦੇ। ਇਹੀ ਹਾਲਤ ਇਹਨਾਂ ਪੁਰਸ਼ਾਂ ਦੀ ਹੈ, ਇਹਨਾਂ ਤੋਂ ਲਾਭ ਨਹੀਂ ਉਠਾਇਆ ਗਿਆ। ਚਲੋ, ਕਹਿਣ ਲੱਗੇ ਅਭਾਗ ਪੁਰਸ਼ ਨਿਕ ਸ਼ਬਦ ਪੜ੍ਹ ਕੇ ਗੁਰੂ ਜੀ ਇੱਥੋਂ ਚੱਲਣ ਦੀ ਤਿਆਰੀ ਕਰਦੇ ਹਨ। ਸਾਗ ਜਿਨ੍ਹਾਂ ਦੇ ਮੰਦੇ ਦਿੱਤੀ Thank you. संसार सपना आ रहा है, जीव बड़ा दुखी हो रहा है। इसका इलाज यही है, कोई जागदा पुरुष जो पास पिया हो उसनु बुरड़ाउंदे नु सुन के उसनु जगा देवे। इस तरीके सिर जिन्हां दे भाग माड़े कुपेंदियां चंगेंदियां मती देंदियां नित, जो शैतान मजाया सो कित फेरे चित। कुका मार दिन वेद, चंगा मार दिन शास्त्र, मती दिन दिन संत महात्मा। पर एदे अंदर जो शैतान बैठा है तो इसनू जागण ही नहीं दिंदा। प्राणी परम पुरख पगलागो, सोवत कहां न हो निंद्रा में कबू सुचित होए जाग। आयो गुरु जी इन्ना शब्द पढ़ के उठ खड़े हुए, कहिंदे अभाग पुरशन लाभ नहीं उठाया गया। अजे पिंड दी जू विच ही सन, उन्हां लोगां नूं जाग आ गई। उठे मुखी मुखी ठग कहिंदे वही रात वाले दे कोई जादूगर सन। उन्हां ने साडे उपर कुछ इहो जिहा कलाम पढ़िया, सानूं सुथरी वांग नींद आ गई। साडा तां प्रण भंग हो गया। नौजवान मुंडियां नूं कहिंदे लो उठो नठो भजो, ते नेड़े किते जांदे होणगे। हर रस्ते ते पंच पंच चार चार नवे मुंडे मोटिया ते डांगा रखिया नठे जांदे। जिस तरफ गुरु बाबा जी भाई बाला मरदाना जा रहे सन, चार मुंडे ठगां दे, उन्हें दूरों रात दित्ती क्योंकि रात देखे सन। ठहर जो तुसीं जाण वाले हो, तुसीं कोई जादूगर हो। रात साडे लोगां दे उपर कुछ इहो जिहा कलाम पढ़िया, तुसीं जादू पढ़िया, सानूं सुसरी वांगू नींद आ गई। इक तां ओह लोग हां पिछों गल करदे हैं, पहले मार के खत्म करदे हैं। ये सुन के मरदाना डर गया, दहल गया। अर्ज की गरीब नवाज, इन्हां दे तौर चंगे नहीं हैं। सो गुरु जी कहने मरदानिया तू डरना, तेरे सिर ते डाढ़े दा हथ है। हाँ इतने नूं उन्होंने आके फिर यही लफ्ज कहा, कोर तुसी कोई जादूगर हो, रात साढ़े लोगों के उपरे हजा जादू कलाम पढ़िया, सानू सुसरी वांगू नींद आ गई। अच्छा ऊँ मार के खत्म करदे हैं, गल पिछों करदे हैं। गुरु जी कहणगे भाई मर लो नहीं डरदे, साडे पास जो कुछ वह भी तुसी खो लो, पर साडे शरीरां दा संस्कार जरूर कर जायो। उंगली करके सामने एक सिवा मचदा सी, कहणगे उत्थों अग लियाओ, साडे शरीरां दा संस्कार जरूर कर जायो। उन्हां विचों एक कहणगे संस्कार, संस्कार करन दी सानू की लोड़ है? अच्छा तुहानू मार के खत्म करना है, तुहाडे पास जिहड़े गुझे हीरे लाल द्वारा धन पदार्थ खो लेना है। गुरु जी कहणे कोई गल नहीं, खोलो सब कुछ, मरनो नहीं डरदे, पर उत्थों अग लिया साडे शरीरां दा संस्कार जरूर कर जाए। उन्हां विचों ही दो कहिंदे कोई गल नहीं, सातो तकड़े तां नहीं हन, दो इत्थे खड़े होए आ, दो अग लियाउणे आ। दो मुंडे अग लैण वास्ते गए, दो उत्थे खड़े हुए। जिथे शिवा मचदा सी गुरु जी ने की खेल वरताया, उत्थे दो फरीकां दी लड़ाई हो रही है, एक जमगण एक देवगण, एक देवदूत एक जमदूत। मृतक प्राणी वास्ते जमदूत तां कहिंदे असीं ले जाणा है, सारी जिंदगी पाप ही पाप कमाए, कोई चंगा काम नहीं कीता, असीं मारदे कुटदे धर्मराजा दे पेश करांगे, ओ इहनूं कोर नरकां सिट्टूगा। दूजे देवदूत कहिंदे ठीक है, ਭਾਵੇਂ ਸਾਰੀ ਜ਼ਿੰਦਗੀ ਕੋਈ ਚੰਗਾ ਕੰਮ ਨਹੀਂ ਵੀ ਕੀਤਾ, ਪਰ ਇਹਦੇ ਸ਼ਿਵੇ ਵੱਲ ਗੁਰੂ ਨਾਨਕ ਦੀ ਉਂਗਲੀ ਹੋ ਗਈ, ਇਸ ਕਰਕੇ ਇਹਦੇ ਸਾਰੇ ਪਾਪ ਮਾਫ ਹੋ ਗਏ ਹਨ। ਅਸੀਂ ਲਿਜਾਣਾ ਹੈ ਦੇਵ ਲੋਕ ਨੂੰ, ਇਸ ਨੂੰ ਦੇਵ ਲੋਕ ਦੇ ਸੁੱਖ ਪ੍ਰਾਪਤ ਹੋਣਗੇ। ਇਤਿਹਾਸ ਗੱਲਾਂ ਦੋਨਾਂ ਦੀਆਂ ਸੁਣ ਕੇ ਉਹ ਠੱਗਾਂ ਦੇ ਮੁੰਡੇ ਪੁੱਛਣ ਲੱਗੇ, ਬਈ ਉਹ ਕੌਣ ਹੈ ਗੁਰੂ ਨਾਨਕ ਜਿਹਦੀ ਉਂਗਲੀ ਹੋ ਗਈ ਸ਼ਿਵੇ ਵੱਲ ਤੇ ਇਹਦੇ ਸਾਰੇ ਪਾਪ ਮਾਫ ਹੋ ਗਏ? ਉਹ ਕਹਿੰਦੇ ਉਹੀ ਜਿਹਨੇ ਤੁਹਾਨੂੰ ਅੱਗ ਲੈਣ ਵਾਸਤੇ ਭੇਜਿਆ, ਉਹੀ ਗੁਰੂ ਨਾਨਕ। ਇਹਨਾਂ ਦੀ ਵੀ ਸੱਤੇ ਸੁਧਾਂ ਗਈਆਂ, ਚੱਟ ਹੀ ਪਿੱਛੇ ਦੌੜ ਪਏ, ਦੂਰ ਆਪਣੇ ਸਾਥੀ ਨੂੰ ਆਵਾਜ਼ ਦਿੰਦੇ, ਦੇਖ ਦੇਖ ਕੁਛ ਕਹਿ ਪੈਂਦੇ ਹੋ। ਦਾੜ ਦਾੜ ਆ ਕੇ ਗੁਰੂ ਬਾਬਾ ਜੀ ਦੇ ਚਰਨਾਂ 'ਤੇ ਡਿੱਗ ਪਏ, ਮਾਫ਼ੀਆਂ ਮੰਗਣੀਆਂ ਸ਼ੁਰੂ ਕੀਤੀਆਂ, ਗਰੀਬਾਂ ਖਿਮਾ ਕਰੋ, ਮਾਫ਼ ਕਰੋ, ਬਾਰ ਬਾਰ ਬੇਨਤੀਆਂ ਕਰਕੇ ਪਿੰਡ ਲੈ ਗਏ। ਸਾਰੇ ਲੋਕਾਂ ਨੂੰ ਦੱਸਿਆ ਅਸੀਂ ਇਤਨੇ ਭਾਗ ਪੁਰਸ਼, ਇਹਨਾਂ ਤੋਂ ਲਾਭ ਨਾ ਉਠਾਇਆ ਗਿਆ, ਬਲਕਿ ਇਹਨਾਂ ਨੂੰ ਮਾਰ ਕੇ ਇਹਨਾਂ ਨੂੰ ਲੁੱਟਣ ਦਾ ਯਤਨ ਕਰਦੇ ਹੋ। ਇਹਨਾਂ ਦੀ ਇੱਕ ਉਂਗਲੀ ਹੋ ਗਈ ਸ਼ਿਵੇ ਵੱਲ, ਉਸ ਪਰੰਗ ਦੇ ਸਾਰੇ ਪਾਪ ਮਾਫ਼ ਹੋ ਗਏ। ਸਾਰੇ ਰਲ ਕੇ ਪ੍ਰਾਰਥਨਾ ਕਰਦੇ, ਗਰੀਬਾਂ ਖਿਮਾ ਕਰੋ, ਮਾਫ਼ ਕਰੋ। ਸਾਡੇ ਦੇ ਗੁਰੂ ਜੀ ਕਹਿਣਗੇ ਭਾਈ ਕਰਤਾਰ ਸਦਾ ਹੀ ਬਖਸ਼ੰਦ ਹੈ, ਪਰ ਤੁਸੀਂ ਇਨਸਾਨੀਅਤ ਤੋਂ ਕਰੋੜਾਂ ਕੋ ਦੂਰ ਜਾ ਰਹੇ ਹੋ। ਪਤਾ ਹੈ ਤੁਸੀਂ ਮਾਤਾ ਦੇ ਉਦਰ ਵਿੱਚ ਕਿਹੋ ਜਿਹੇ ਵਾਅਦੇ ਕੀਤੇ ਹਨ? ਸਿਰ ਤਲੇ ਪੈਰ ਉਪਰੇ ਬਸੰਦੋ ਹੱਥੇ ਥਾਏ, ਨਾਨਕ ਸੋ ਧਣੀ ਕਿਉਂ ਵਸਾਰੇ ਉਧਰ ਜਿਸਦੇ ਨਾ ਹੈ। ਗੰਦੇ ਸਿਰ ਤੇ ਗੰਦੇ ਸਰਾਣੇ ਤੇ ਤੇਰਾ ਸਰਾਣਾ ਲੱਗਿਆ ਹੈ, ਗੰਦੇ ਥਾਂ ਤੇ ਗੰਦਮੰਦ ਉੱਪਰ ਦੀ ਲੰਘੇ, ਤੇਰਾ ਇਹੋ ਜਿਹੇ ਗੰਦੇ ਜੇਲ ਖਾਨੇ ਵਿੱਚ ਵਾਸਾ 9-10 ਮਹੀਨੇ ਰਿਹਾ, ਉੱਥੇ ਸ਼ਵਾਸ ਸ਼ਵਾਸ ਭਜਨ ਕਰਦਾ, 100 ਜਨਮ ਦੀ ਤੈਨੂੰ ਖਬਰ ਸੀ, ਇਹ ਬੇਨਤੀਆਂ ਕਰਦਾ ਸੀ, ਹੇ ਪ੍ਰਭੂ ਹੇ ਅੰਤਰਯਾਮੀ, ਹੇ ਪਤ ਪਾਵਨ, ਹੇ ਕਰਨ ਕਾਰਨ, ਹੇ ਨਿਰਵਾਨ, ਹੇ ਸਭ ਸ਼ਕਤੀਮਾਨ, ਮੈਨੂੰ ਇਹ ਨਰਕ ਵਿੱਚੋਂ ਕੱਢ, ਦੁਨੀਆਂ 'ਤੇ ਜਾ ਕੇ ਮੈਂ ਤੇਰਾ ਸਦਾ ਹੀ ਭਜਨ ਕਰਾਂਗਾ। ਉਦੋਂ ਤਾਂ ਇਉਂ ਵਾਅਦੇ ਕਰਦਾ ਸੀ ਨਾ, ਜੀ ਮੈਂ ਨਾਮ ਜਪੂੰਗਾ ਦੇ ਉਦਰ ਵਿੱਚ 100 ਜਨਮ ਦੀ ਖਬਰ ਹੁੰਦੀ ਹੈ, ਕਿਉਂਕਿ ਮਨ ਸ਼ੁੱਧ ਹੁੰਦਾ। ਸੇਠਾਂ ਨੂੰ ਤੇ ਪੈਰ ਉਤਾਹਾਂ ਨੂੰ ਸਵਾਸ ਸਿਮਰਨ ਕਰਦਾ ਹੁੰਦਾ ਹੈ, ਔਰ ਵਾਹਿਗੁਰੂ ਦੇ ਅੱਗੇ ਬੇਨਤੀ ਕਰਦਾ ਹੁੰਦਾ, ਮੈਨੂੰ ਇਹ ਨਰਕ ਚੋਂ ਕੱਢ, ਦੁਨੀਆਂ 'ਤੇ ਜਾ ਕੇ ਤੇਰਾ ਸਦਾ ਹੀ ਭਜਨ ਕਰੂੰਗਾ। ਪਰਮੇਸ਼ੁਰ ਨੇ ਕਿਹਾ ਇੱਥੇ ਤੂੰ ਦੁੱਖ ਵਿੱਚ ਜ਼ਰੂਰ ਪ੍ਰਾਰਥਨਾ ਤਰਲੇ ਕਰਦਾ, ਦੁਨੀਆਂ 'ਤੇ ਜਾ ਕੇ ਤੈਂ ਭੁੱਲ ਜਾਣਾ, ਉੱਥੋਂ ਦੀ ਹਵਾ ਅਹੀ ਜੀ ਹੈ, ਤੇਰੀ ਮੱਤ ਮਾਰੀ ਜਾਏਗੀ। ਇਸ ਕਰਕੇ ਤੈਨੂੰ 3 ਗੱਲਾਂ ਦੱਸਦੇ ਹਾਂ, ਅਤੇ ਉਹ ਵਿੱਚੋਂ ਕਮ ਸੇ ਕਮ 1 ਤੇ ਅਮਲ ਕਰੇਗਾ, ਫਿਰ ਵੀ ਤੇਰਾ ਇਸ ਕੁੰਭੀ ਨਰਕ ਵਿੱਚ ਵਾਸਾ ਨਹੀਂ ਹੋਏਗਾ। ਪਹਿਲੀ ਗੱਲ, ਪਰਮੇਸ਼ੁਰ ਨੇ ਕਿਹਾ ਤੂੰ ਗ੍ਰਸਤ ਵਿੱਚ ਰਹੀਂ, ਭਾਵੇਂ ਕੋਈ ਕੰਮ ਕਾਰ ਕਰੀ, ਨੌਕਰੀ ਚਾਕਰੀ ਖੇਤੀ ਪੱਤੀ ਬਣਜ ਵਪਾਰ, ਨੇਕ ਨੀਅਤੀ ਦਾ ਇਹੋ ਜਿਹਾ ਕਰਤੱਵ ਕਰਦਾ ਹੋਇਆ, 24 ਘੰਟੇ ਦਿਨ ਰਾਤ ਦੇ ਹੁੰਦੇ ਹਨ, ਉਹਨਾਂ ਵਿੱਚੋਂ 10ਵਾਂ ਹਿੱਸਾ ਕਮ ਸੇ ਕਮ 2.5 ਘੰਟੇ ਜ਼ਰੂਰ ਭਜਨ ਕਰਿਆ ਕਰੀ, ਔਰ ਆਪਣੀ ਕਿਰਤ ਵਿੱਚੋਂ 10ਵਾਂ ਹਿੱਸਾ ਧਰਮ ਅਰਥ ਪਰਮਾਤਮਾ ਦੇ ਲੇਖੇ ਕਿਵੇਂ ਲਾਏਂਗੇ। ਜੇ ਤੂੰ ਇਉਂ ਕਰੇਗਾ ਫਿਰ ਇਸ ਕੁੰਭੀ ਨਰਕ 'ਚ ਨਹੀਂ ਆਏਗਾ। ਪਹਿਲੀ ਗੱਲ, ਇਉਂ ਕਰਦਿਆਂ ਕਰਦਿਆਂ ਜੇਕਰ ਤੈਨੂੰ ਇਹੋ ਜਿਹਾ ਵਿਵੇਕ ਪ੍ਰਾਪਤ ਹੋ ਜਾਵੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਗੂੜ ਗੱਲ ਹੀ ਹੋਛੀਆਂ, ਸਾਰੀਆਂ ਜਿਤਨੇ ਪੁਸਤਕ ਨਤਮਤੰਤਰਾਂ ਦੇ ਧਾਰਮਿਕ ਪੁਸਤਕ ਹੀ ਇੱਕ ਜ਼ਬਾਨ ਹੋ ਕੇ ਕਹਿ ਰਹੇ ਹਨ, ਵਾਹਿਗੁਰੂ ਦੇ ਭਜਨ ਤੋਂ ਬਿਨਾਂ ਸਭ ਫਨਾ ਫਿਰਲਾ ਹੈ। ਜਦੋਂ ਚਿੱਤ ਵਿੱਚ ਇਹ ਵਿਵੇਕ ਬੈਠ ਜਾਂਦੀ ਹੈ, ਉਦੋਂ ਇਹ ਚਾਹੁੰਦਾ ਮੈਨੂੰ ਪਰਮੇਸ਼ੁਰ ਦਾ ਨਾਮ, ਵਾਹਿਗੁਰੂ ਦਾ ਨਾਮ ਇੱਕ ਛਿੰਨ ਮਾਤਰ ਵੀ ਨਾ ਭੁੱਲੇ। ਅਗਰ ਤੇਰੀ ਇਹੋ ਜਿਹੀ ਅਵਸਥਾ ਆ ਜਾਏ, 8 ਪੈਰ ਤੂੰ ਭਜਨ ਕਰੀ, ਤੇਰੇ ਸਰੀਰ ਦੀਆਂ ਜੋ ਜ਼ਰੂਰੀਅਤ ਹਨ, ਕੁੱਲੀ ਜੁੱਲੀ ਗੁੱਲੀ, ਉਹ ਮੈਂ ਲੈ ਲਵਾਂਗਾ। फिर परमेश्वर ने क्या यूं कर दे नाम अभ्यास दे बल करके जे तू हमें दी कंध ढा देगा जीव ते रब दे विचाले हमें दा पड़दा या हमें दी कंध है हाँ पीत पई है बीचो छाड़े ते रब दे विचाले हमें दी कंध है हमें की है देह अंगता ते देह ममता नाम अभ्यास दी कमाई नाले दूर हो जाती है जे तू यूं करें तो तेरी कंध दूर हो जावे तेरा ते मेरा मिलाप है तू मेरा लाडला पुत्र बन जाएगा इस करके जो कुछ मेरा वो तेरा ही हो जाएगा इस वास्ते ये तीन गल्लां परमेश्वर ने दसियां पहले 2.5 घंटे भजन दूसरा अठे पैर तीजा अपनी होंग गवा देनी हूँ जरा अंदर झाती मार के देखो सारे ही वादे सब ने किते हैं माया दा पर्दा इहो जिहा पै गया दुनिया ते आके सब नूं भुले होए किसे किसे दे गल याद है सो पर फिर गुरु जी चेते कराउंदे हन याद कर उन्हां दिनां नूं जदों पुट्ठा लमकदा सैं ओ दिन उठ गए न कैसे फिर तो भूलिया भूलिया जब 10 मास माता उधर रहता सूदन कैसे भूलिया उन भूलिया फिर हैं मैं मैजिस्ट्रेट बन गया डिप्टी कमीशन बन गया जज बन गया मिनिस्टर बन गया कुछ और बन गया उन भूलिया फिर याद कर तेरी बनावट कहे जे गंदे पानी पे कहे जे गंद मन विच 9-10 महीने तेरा वासा रहा फिर वही गंदा जेल खाना तेरे वास्ते तैयार है जेकर तू परमेश्वर का भजन नहीं करेगा सोच जरा इन तिना गलों विचों किस गल ते तू अमल है कि अपनी होंग वाती या 8 पैर भजन करना है या 2.5 घंटे भजन करना है कि गल कर त्यों विचों जे एक भी नहीं करता तेरे वास्ते फिर वही गल फिर तैयार है वही गंदा जेल खाना तैयार है इस वास्ते बार बार ये चेतावनी कराउंदे हन जेड़ा माता दे उधर विच पालदा माता के उदर में प्रतिपाल करे सो क्यों मनो विसारी है मनो क्यों विसारी है ए वरदाता जी अग्नि में हार पहुंचावे हाँ यूं गुरु जी उन्होंने कहते हैं दसो तुसी इन्हां त्यों गल्लां विचों किस ते अमल हो उन्हां अर्ज की गरीबां जिवें हुक्म वैसी मनन नूं तैयार हो सारे पिंड दे लोगां ने गुरु की सिक्की धारण की गुरु गुरु जपन लगे ठगी छड़ी इंसानियत विच आए इंसान बन गए क्योंकि हैवाना वाले कम कर देता हैवान है, अगर इंसाना वाले कम कर देता इंसान है, अगर भजन करता है तो देवता है। तो इस तरीके से अपनी जिंदगी उन्हें बदलती, सत्संग करन लग गए, भजन करन लग गए, इस मार्ग से चल के लोग परलोक दोनों संवार ले। इन्हां गल्लां दी सुविधु सत्संग से पेंगे, सत्संग की महिमा कथनी है। पिंगल पर्वत पार परे खल चतर कीता, अंदरे तिर पंसु जय गुरु भेट पुनीता, महिमा साधु संग की सुनो मेरे गीता। और सासु हुण समय नूं भी देखो, लज वज के आनंद साहब विच बोलो, फिर गुरु स्तोत्र विच बोलना, उस तों बाद अरदास विच इक मन होके जुड़ना, फिर हुक्मनामा सुनना, फिर प्रसाद लेके चाले पौने, अगला प्रोग्राम भी आपनू दसिया जाएगा। राम की महला तीजा नंद को ओंकार, सतगुर प्रसाद आनंद पिया सुन मेरी माय।
I'm Thank you.